ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰ ਚਰਨ ਸੋ ਛਤਰ ਸਿਰ ਸਦਾ ਅਟਲ ਜਹ ਛਾਇ ਆਤ ਪੰਜਮ ਕੀ ਜਾਤ ਨਾ ਕਿਉਂ ਸਮੀਪ ਸਵਾਇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਵਿੱਚ ਆਪ ਨੇ ਸ਼ਰਵਣ ਕੀਤਾ ਹੈ, ਸਤਿਗੁਰੂ ਜੀ ਸੰਸਾਰ ਸਾਗਰ ਨੂੰ ਗੁਰਸਿੱਖਾਂ ਨੂੰ ਪਾਰ ਲੰਘਣ ਵਾਸਤੇ ਨਾਮ ਦਾ ਪੁਲ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਪਟਨਾ ਸਾਹਿਬ ਜੀ ਦਾ ਪਹਿਲਾ ਨਾਮ ਪਾਟਲੀ ਪੁੱਤਰ ਸੀ ਜਾਂ ਬਿਸ਼ੰਬਰਪੁਰ ਸੀ। ਉੱਥੇ ਪਹੁੰਚ ਕੇ ਮਹਾਰਾਜ ਜੀ ਨੇ ਉੱਥੇ ਇੱਕ ਜੌਹਰੀ ਸੀ ਸਾਲ ਸਰਾਏ, ਉਸ ਨੂੰ ਤਾਰਿਆ। ਸਭ ਤੋਂ ਪਹਿਲਾਂ ਜਿਹੜਾ ਉਹਦਾ ਨੌਕਰ ਸੀ ਅਧਰਕਾ, ਜੋ ਜਿਹਨੇ ਪਹਿਲਾਂ ਆ ਕੇ ਮੱਥਾ ਟੇਕਿਆ ਸੀ, ਜਿਵੇਂ ਕਿ ਸਾਲ ਸਰਾਏ ਨੇ ਕਿਹਾ ਕਿ ਜਾ ਤੂੰ ਜਾ ਕੇ ਜਿਹੜੇ ਬਾਹਰ ਆਏ ਹੋਏ ਨੇ ਮਹਾਂਪੁਰਸ਼ ਉਹਨਾਂ ਨੂੰ ਬੇਨਤੀ ਕਰੀ ਵੀ ਤੁਸੀਂ ਬੈਠੇ ਰਹੋ, ਅਤੇ ਸ਼ਾਹੂਕਾਰ ਜੀ ਨੇ ਦਰਸ਼ਨ ਕਰਨੇ ਨੇ। ਇਹ ਗੱਲ ਹੁੰਦੀ ਪਹਿਲ ਦੀ, ਜਿਹਨੇ ਪਹਿਲ ਕਰ ਦਿੱਤੀ ਉਹ 'ਤੇ ਕਿਰਪਾ ਹੋ ਗਈ। ਉਹ ਆਪਣੇ ਆਕੜ ਵਿੱਚ ਸੀ ਥੋੜ੍ਹਾ ਜਿਹਾ, ਭਾਵੇਂ ਉਹ ਅੱਧਾ ਪਰਸੈਂਟ ਹੀ ਹੋਵੇ, ਭਈ ਮੈਂ ਸ਼ਾਹੂਕਾਰ ਹਾਂ, ਤੂੰ ਨੌਕਰ ਹਾਂ, ਤੂੰ ਜਾ ਕੇ ਉਹਨਾਂ ਨੂੰ ਰੋਕ। ਉਹਨੇ ਆ ਕੇ, ਗਰੀਬ ਆਦਮੀ ਸੀ, ਡੰਡੇ ਵੱਤ ਲੰਮੇ ਪੈ ਕੇ ਮਹਾਰਾਜ ਨੂੰ ਮੱਥਾ ਟੇਕਿਆ, ਕਿਉਂਕਿ ਪਹਿਲਾਂ ਕਿਰਪਾ ਹੋ ਗਈ ਉਹਦੇ 'ਤੇ, ਇਸ ਕਰਕੇ ਸਤਿਗੁਰਾਂ ਨੇ ਉਹਨੂੰ ਮੰਜੀ ਬਖਸ਼ੀ, ਬ੍ਰਹਮ ਗਿਆਨ ਦਿੱਤਾ, ਸ਼ਾਹੂਕਾਰ ਨੂੰ ਵੀ ਉਪਦੇਸ਼ ਦੇ ਕੇ ਤਾਰਿਆ। ਆਓ ਅੱਗੇ ਸ਼ਰਵਣ ਕਰਦੇ ਹਾਂ, ਜਿਵੇਂ ਮਹਾਰਾਜ ਕਿਰਪਾ ਕਰਨਗੇ। 51 ਅਧਿਆਏ ਸ਼ਰਵਣ ਕਰ ਚੁੱਕੇ ਹਾਂ, ਸੋ ਅੱਜ ਪਾਵਨ ਦਿਹਾੜਾ ਸੰਗਰਾਂਦ, ਨਾਲ ਨਾਲ 7ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿਵਸ ਮਨਾ ਰਹੀਆਂ ਨੇ ਸੰਗਤਾਂ। ਸ਼ਰਵਣ ਕਰਦੇ ਹਾਂ ਗੁਰੂ ਨਾਨਕ ਸਾਹਿਬ ਦਾ ਪਾਵਨ ਪ੍ਰਸੰਗ ਕਿ ਮਹਾਰਾਜ ਨੇ ਕਿਹਨੂੰ ਕਿਹਨੂੰ ਤਾਰਿਆ। ਗੁਰੂ ਨਾਨਕ ਦੇਵ ਮਹਾਰਾਜ ਦੇ ਨੇਤਰਾਂ ਵਿੱਚ ਇਹੋ ਜਿਹੀ ਬਖਸ਼ਿਸ਼ ਹੈ, 84 ਲੱਖ ਜੂਨ ਵਿੱਚੋਂ ਜੋ ਵੀ ਮਹਾਰਾਜ ਦੇ ਨੇਤਰਾਂ ਸਾਹਮਣੇ ਆ ਗਿਆ ਸਤਿਗੁਰੂ ਜੀ ਨੇ ਉਸੇ ਨੂੰ ਤਾਰ ਦਿੱਤਾ, ਕਿਉਂਕਿ ਨੇਤਰਾਂ ਦੇ ਵਿੱਚ ਉਹ ਤਾਕਤ ਜਿਸ ਤਾਕਤ ਨਾਲ ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਇਹਨਾਂ ਹੀ ਨੇਤਰਾਂ ਨਾਲ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਨ ਭਿੱਖ ਨਾ ਪਾਇੰਦਾ। ਸਤਿਗੁਰੂ ਜੀ ਸੰਗਤ ਨੂੰ ਨਿਹਾਲ ਕਰ ਰਹੇ ਨੇ, ਪਿਆਰ ਸਤਿਕਾਰ ਨਾਲ ਇਕਾਗਰ ਮਨ ਹੋ ਕੇ ਗੁਰਾਂ ਦਾ ਗੁਰਮੰਤਰ ਪਿਆਰ ਨਾਲ ਆਖੋ ਗੱਜ ਕੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਦੋ ਦੋਹਰਾ ਸ੍ਰੀ ਗੁਰ ਚਰਨ ਸੋ ਛਤਰ ਸਿਰ ਸਦਾ ਅਟਲ ਜਿਹ ਛਾਇ ਆਤਪ ਜਮ ਕੀ ਜਾਤਣਾ ਕਿਉਂ ਸਮੀਪ ਸੋ ਆਇ।
ਹੁਣ ਕਵੀ ਜੀ ਪਹਿਲਾਂ 52ਵਾਂ ਅਧਿਆਇ ਆਰੰਭ ਕਰਨ ਤੋਂ ਪਹਿਲਾਂ ਦੋਹਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਮੰਗਲ ਕਰਦੇ ਨੇ। ਗੁਰ ਅੱਖਰ ਆ ਗਿਆ ਜਿੱਥੇ ਸਾਰੇ ਸਤਿਗੁਰਾਂ ਦਾ ਨਾਮ ਆ ਗਿਆ, ਚਾਹੇ ਗੁਰੂ ਅੰਗਦ ਦੇਵ ਜੀ ਨੇ, ਚਾਹੇ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਨੇ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ੍ਰੀ ਗੁਰੂ ਚਰਨ ਸੋ ਛਤਰ ਸਿਰ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਰੂਪੀ ਸ੍ਰੇਸ਼ਟ ਛਤਰ ਜਿਹਦੇ ਸਿਰ ਤੇ ਹੈ, ਜਿਹਦੇ ਸਿਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਸਤ ਕਮਲ ਹੈ, ਸੋ ਜਿਸ ਛਤਰ ਦੀ ਛਾਇਆ ਸਦਾ ਤੇ ਅਟਲ ਹੈ, ਜਿਹੜਾ ਉਹਨਾਂ ਦੀ ਛਾਂ ਥੱਲੇ ਆ ਗਿਆ, ਕਿਰਪਾ ਹੋ ਗਈ ਹੈ, ਉਹਦੇ ਨੇੜੇ ਜਮਾਂ ਦਾ ਦੁੱਖ, ਜਮਾਂ ਦੀ ਪੀੜਾ ਰੂਪੀ ਜਿਹੜੀ ਧੁੱਪ ਹੈ ਉਹ ਕਿਵੇਂ ਪਹੁੰਚ ਸਕਦੀ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਆਸਰਾ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਪ੍ਰਤੱਖ ਵੀ ਧੁੱਪ ਨਹੀਂ ਲੱਗਦੀ। ਮਹਾਰਾਜ ਕਹਿੰਦੇ ਜਿਨ੍ਹਾਂ 'ਤੇ ਨਹੀਂ ਆਸਰਾ, ਆਸਾੜਤ ਪੰਦਾ ਤਿਸ ਲੱਗੈ, ਹਰ ਨਾ ਹੋਣਾ ਜਿਨ੍ਹਾਂ ਪਾਸ, ਪਰ ਆਸਾੜਸ ਹੁੰਦਾ ਤਿਸ ਲੱਗੈ, ਸੋ ਵਨੀਕ ਹੁੰਦਾ ਜਿਨ੍ਹਾਂ ਦੇ ਸਿਰ ਦੇ ਉੱਤੇ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਨਾਮ ਜਾਂ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਗੁਰਮੰਤਰ ਹੈ।
ਜੋ ਪਈ ਵਾਸਰ ਕਿਤਕਾ ਵਿਸਵੰਬਰ ਮਾਹੀ।
ਸੋ ਕਿੰਨਾ ਕੁ ਵਾਸਰ ਤੋਂ ਭਾਵ ਦਿਨ, ਵਿਸ਼ਵੰਬਰਪੁਰ ਜਿਹੜਾ ਹੈ ਜਾਂ ਕਹਿ ਲਓ ਪਟਨਾ ਸਾਹਿਬ, ਪਟਨਾ ਸਾਹਿਬ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵੀ ਸਥਾਨ ਹੈ, ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਕਿਰਪਾ ਕੀਤੀ ਹੈ, ਨੌਵੇਂ ਪਾਤਸ਼ਾਹ ਮਹਾਰਾਜ ਨੇ ਵੀ ਕਿਰਪਾ ਕੀਤੀ ਹੈ। ਸੋ ਇਸ ਤਰ੍ਹਾਂ ਉਹ ਪਾਵਨ ਸਥਾਨ 'ਤੇ ਮਹਾਰਾਜ ਚਰਨ ਪਾਏ ਹਨ ਜਿੱਥੇ ਦਸਵੇਂ ਰੂਪ ਵਿੱਚ ਆਉਣਾ ਹੈ।
ਰਹਿ ਦੁਰਮਤ ਬਹੁ ਨਰ ਕੀ ਦਾਹੀ।
ਉੱਥੇ ਰਹਿ ਕਰਕੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਬੰਦਿਆਂ ਦੇ ਮਨਾਂ ਅੰਦਰੋਂ ਦੁਰ, ਖੋਟੀ ਮਤ ਜਿਨ੍ਹਾਂ ਦੇ ਅੰਦਰ ਹੈ, ਭੁਲੇਖੇ ਪਏ ਹੋਏ ਨੇ, ਭਰਮ ਭੁਲੇਖੇ, ਉਹ ਗੁਰੂ ਨਾਨਕ ਦੇਵ ਜੀ ਨੇ ਉੱਥੇ ਰਹਿ ਕੇ ਦਾਹੀ ਹੁੰਦਾ ਸਾੜਨਾ, ਉਹਨਾਂ ਦੇ ਮਨਾਂ ਅੰਦਰੋਂ ਜਿਹੜੀ ਦੁਰਮਤ ਸੀ ਉਹ ਸਾੜ ਦਿੱਤੀ ਹੈ।
ਮੁਕਤ ਪੰਥ ਸਿੱਖੀ ਪ੍ਰਗਟਾਈ।
ਉੱਥੇ ਮਹਾਰਾਜ ਨੇ ਸਿੱਖੀ ਪ੍ਰਗਟ ਕੀਤੀ ਹੈ। ਸਿੱਖੀ ਜਿਹੜੀ ਹੈ ਇਹਦੇ ਨਾਲ ਮੁਕਤੀ ਦਾ ਪੰਥ ਤੋਂ ਭਾਵ ਰਸਤਾ, ਮੰਨੈ ਮਾਗੋ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਮਹਾਰਾਜ ਨੇ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਹੈ।
ਸਿਮਰਹਿ ਸਤਨਾਮ ਸੁਖਦਾਈ।
ਕਿਉਂਕਿ ਉੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਜਾਂਦੇ ਨੇ ਸਾਰਿਆਂ ਨੂੰ ਨਾਮ ਜਪਾਉਂਦੇ ਨੇ, ਸੋਝੀ ਪਾਉਂਦੇ ਹਨ ਕਿ ਹੋਰ ਜਿੰਨੇ ਵੀ ਨਾਮ ਹਨ, ਚਾਹੇ ਕੋਈ ਵੀ ਹੈ, ਮੁਕਤ ਕਰਨਾ ਬਹੁਤ ਔਖਾ ਹੈ, ਪਦਾਰਥ ਦੇਣੇ ਸੌਖੇ ਨੇ, ਧਰਮ ਅਰਥ ਕਾਮ ਮੋਖ, ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਨੇ ਦੁਨੀਆਂ ਨੂੰ, ਜਿਹੜੀ ਦੁਨੀਆਂ ਵਹਿਮਾਂ ਭਰਮਾਂ 'ਚ ਬਹੁਤੀ ਪਾ ਦਿੱਤੀ ਗਈ ਸੀ, ਵਹਿਮ ਦੀ ਗੱਲ ਹੁੰਦੀ ਕਿ ਜਿੰਨਾ ਮਰਜ਼ੀ ਤੁਸੀਂ ਕਿਸੇ ਨੂੰ ਵਹਿਮ 'ਚ ਪਾ ਦਿਓ, ਦੁਨੀਆਂ 'ਚ ਅੱਜ ਕੱਲ੍ਹ ਵੀ ਬਹੁਤ ਲੋਕ ਇੱਕ ਦੂਜੇ ਨੂੰ ਅੱਗੇ ਅੱਗੇ ਵਹਿਮ 'ਚ ਪਾਈ ਜਾਂਦੇ ਨੇ। ਸਾਰਿਆਂ ਨਾਲੋਂ ਜਿਹੜੀ ਸ਼੍ਰੋਮਣੀ ਚੀਜ਼ ਹੈ ਉਹ ਨਾਮ ਹੈ, ਕੋਈ ਜ਼ਿਆਦਾ ਲੋੜ ਨਹੀਂ ਹੁੰਦੀ ਕੁਛ ਕਰਨ ਦੀ, ਜੇ ਤਾਂ ਰਹਿਣਾ ਥੱਲੇ ਥੱਲੇ ਫਿਰ ਤਾਂ ਥੱਲੇ ਹੀ ਠੀਕ ਹੈ, ਅਤੇ ਜੇ ਵਾਹਿਗੁਰੂ ਨਾਮ ਜਹਾਜ਼ ਵਿੱਚ ਬਹਿਣਾ ਫਿਰ ਥੱਲੇ ਲੋੜ ਨਹੀਂ ਜਾਣ ਦੀ। ਭਾਵੇਂ ਵੀ ਆਪਾਂ ਨੂੰ ਇਸ ਚੀਜ਼ ਬਾਰੇ ਆਮ ਬਹੁਤ ਸਾਰੇ ਲੋਕ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਦਾਨ ਪੁੰਨ ਆਦਿਕ ਦੀਆਂ ਗੱਲਾਂ ਕਰਦੇ ਨੇ, ਸੋ ਉਹਨਾਂ ਨੇ ਆਪਣਾ ਜ਼ੋਰ ਪਾਇਆ ਕਲਯੁੱਗ ਦੇ ਵਿੱਚ। ਹਰ ਬੰਦਾ ਆਪਣਾ ਮਾੜਾ ਮੋਟਾ ਰੋਟੀ ਪਾਣੀ ਚਲਾਉਣ ਲਈ ਕੋਈ ਨਾ ਕੋਈ ਦੁਨੀਆਂ ਦੇ ਅੰਦਰ ਸ਼ੋਸ਼ਾ ਛੱਡ ਦਿੰਦਾ, ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਆਪਾਂ ਨੂੰ, ਇੱਕ ਤਾਂ ਹੁੰਦੀ ਆ ਬਈ ਗੱਲ ਐਵੇਂ ਬਣਾ ਕੇ ਕਹਿ ਦੇਣੀ, ਇੱਕ ਗੱਲ ਹੈ ਕਿ ਮੈਂ ਸੱਚਮੁੱਚ ਇਹ ਸਾਰੀ ਸੰਗਤ ਨੂੰ ਬੇਨਤੀ ਕਰਾਂ ਵੀ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ, ਬਾਕੀ ਸਭ ਗੱਲਾਂ ਛੱਡੋ। ਐਵੇਂ ਕਿਸੇ ਦੇ ਕਹੇ ਕਹਾਏ ਜਾਂ ਆਪਣੀ ਬੁੱਧੀ ਨਾਲ ਕੋਈ ਗੱਲ ਨਾ ਕਰੋ। ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਮੂਲ ਮੰਤਰ ਦਾ ਪਾਠ, ਸਵਾ ਸਵਾ ਲੱਖ ਜਿੰਨਾ ਵੀ ਮੂਲ ਮੰਤਰ ਹੋ ਜੇ। ਇਹ ਮੈਂ ਹੁਣ ਵੀ ਬਹੁਤ ਸੰਗਤ ਨੂੰ ਬੇਨਤੀ ਕਰਦਾ ਹੁੰਦਾ ਵੀ ਪਾਠ ਕਰੋ, ਸਵਾ ਲੱਖ ਪਾਠ ਕਰੋ। 10 ਦਿਨ ਬਾਅਦ ਉਹਦੀ ਰਿਪੋਰਟ ਹੁੰਦੀ ਹੈ, ਬੜੀ ਗੁੱਡ। 20 ਦਿਨਾਂ ਬਾਅਦ ਕਹਿੰਦਾ ਬਹੁਤ ਫਰਕ ਹੈ, 30 ਦਿਨਾਂ ਬਾਅਦ ਹੋਰ ਜ਼ਿਆਦਾ ਫਰਕ, ਅਤੇ ਜੇ ਉਹ ਸਾਲ ਭਰ ਕਰਦਾ ਰਹੇ ਸਾਰਾ ਹੀ ਫਰਕ ਪੈ ਜਾਂਦਾ। ਉਹ ਮੂਲ ਮੰਤਰ ਅਕਾਲ ਪੁਰਖ ਨੇ ਆਪ ਬੋਲ ਕੇ ਕਿਹਾ, ਇਹਦੇ ਉੱਤੇ ਹੋਰ ਕੀ ਲੈਣਾ ਤੁਸੀਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਗੁਰਪ੍ਰਸਾਦ ਤੱਕ ਜਿਹੜਾ ਬੋਲਿਆ ਇਹ ਰੱਬ ਨੇ ਆਪ ਬੋਲਿਆ। ਅੱਗੇ ਗੁਰੂ ਨਾਨਕ ਦੇਵ ਜੀ ਨੇ ਉਹਦੀ ਉਸਤਤ ਕਰਤੀ, ਉਹ ਸਾਡੇ ਗੁਰੂ ਜੀ ਗੁਰਪਰਮੇਸ਼ਰ ਜੀ ਨੇ, ਪਾਰਬ੍ਰਹਮ ਪਰਮੇਸ਼ਰ ਨੇ ਗੁਰਪ੍ਰਸਾਦ ਤੱਕ ਦਿੱਤਾ, ਅਤੇ ਸਾਡੇ ਸਤਿਗੁਰਾਂ ਨੇ ਅੱਗੇ ਉਹਦੀ ਉਪਮਾ ਕੀਤੀ, ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਕਿੰਨੀ ਮਹਾਨ ਤਾਕਤ ਹੈ ਜਿਹੜੀ ਆਪਣੇ ਕੋਲ ਹੈ, ਆਪਾਂ ਵਰਤੀ ਨਹੀਂ। ਜਿਨ੍ਹਾਂ ਜਿਨ੍ਹਾਂ ਨੂੰ ਵਰਤਾਈ ਆ ਉਹਨਾਂ ਨੂੰ ਪਤਾ ਲੱਗਦਾ। ਦੁਨਿਆਵੀ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਣਾ ਬਹੁਤ ਮਾੜੀ ਗੱਲ ਹੈ। ਸੋ ਜਾਪ ਸਾਹਿਬ ਹੈ ਬਹੁਤ ਤਾਕਤ। ਗੋਬਿੰਦੇ ਮੁਕੰਦੇ ਦਾ ਜਾਪ ਦੱਸਿਆ, ਇਹਦੇ ਵਿੱਚ ਬੜੀ ਕਿਰਪਾ ਹੁੰਦੀ ਹੈ। ਗੁਰਬਾਣੀ ਦੀ ਤਾਂ ਇੱਕ ਇੱਕ ਪੰਗਤੀ ਜਿਹੜੀ ਹੈ ਨਾ, ਇੱਕ ਪੰਗਤੀ ਵੀ ਪੜ੍ਹਨ ਨਾਲ ਬਹੁਤ ਕਿਰਪਾ ਹੋ ਜਾਂਦੀ। ਸੋ ਇਸ ਕਰਕੇ ਆਪਾਂ ਨੇ ਉਹ ਸਭ ਕੁਝ ਛੱਡ ਕੇ ਪ੍ਰੈਕਟੀਕਲ ਕਰੋ। ਅਸੀਂ ਇੰਨੀ ਉੱਚੀ ਉੱਚੀ ਜਾਂ ਕੌਨਫੀਡੈਂਸ ਨਾਲ ਇੰਨਾ ਰੌਲਾ ਕਿਉਂ ਪਾਉਂਦੇ ਭਾਈ, ਨਹੀਂ ਤੁਹਾਨੂੰ ਗਲਤ ਰਾਹ ਪਾ ਰਹੇ, ਲੋਕੀ ਗਲਤ ਰਸਤੇ ਪਾ ਰਹੇ ਨੇ ਤੁਹਾਨੂੰ। ਜਦੋਂ ਕੋਈ ਗਲਤ ਬੋਲਦਾ ਤਾਂ ਸਾਨੂੰ ਪਤਾ ਕਿ ਉਈ ਰੌਲਾ ਪਾ ਰਿਹਾ ਲੋਕਾਂ ਨੂੰ ਤੋੜਨ ਵਾਸਤੇ। ਇਸ ਕਰਕੇ ਗੁਰੂ ਮਹਾਰਾਜ ਦੀ ਕੋਈ ਬਾਣੀ ਜਿਹੜੀ ਗੁਰੂ ਸਾਹਿਬ ਨੇ ਬੋਲ ਦਿੱਤੀ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਬਹੁਤ ਤਾਕਤ। ਤੁਸੀਂ ਕਿਸੇ ਵੀ ਬਾਣੀ ਪ੍ਰਤੀ ਕੋਈ ਕੁਛ ਕਹੇ ਪਹਿਲਾਂ ਖੁਦ ਪੜ੍ਹ ਕੇ ਦੇਖ ਲਓ ਉਹਨੂੰ। ਜੇ ਨਾ ਤਾਰੇ ਦਿਖਾਤੇ ਤਾਂ ਕਿਹੋ, ਦਿਨੇ ਹੀ ਤਾਰੇ ਦਿਖਣੇ ਆ। ਮਹਾਰਾਜ 10ਵੇਂ ਪਾਤਸ਼ਾਹ ਦੀ ਬਾਣੀ ਕਿਤੇ ਪੜ੍ਹ ਕੇ ਦੇਖੋ, ਦਿਨੇ ਹੀ ਤਾਰੇ ਦਿਖਾਊਗੀ। ਇਹ ਨਹੀਂ ਹੈ ਕਿ ਤਾਕਤ ਨਹੀਂ ਹੈ। ਜਦ ਮੁਕਤਸਰ ਸਾਹਿਬ ਇੱਕ ਵਾਰੀ ਚੜ੍ਹ ਕੇ ਆਏ ਵਜੀਦੇ ਦੀ ਫੌਜ 5000, ਟਾਹਲੀ ਦੇ ਉੱਤੇ ਬਹੁਤ ਉਤਲੇ ਸਿਰੇ 'ਤੇ ਬੈਠਾ ਸੀ, ਤਾਂਗੂ ਕਹਿੰਦੇ ਸੀ ਪੁਰਾਣੇ ਜ਼ਮਾਨੇ 'ਚ। ਫੌਜ ਦੇ ਸਾਰਿਆਂ ਤੋਂ ਅੱਗੇ ਓਪੀ ਬੈਠਾ ਹੁੰਦਾ ਲੋਕੇ ਉੱਚੀ ਥਾਂ 'ਤੇ, ਉਹਨੇ ਦੱਸਣਾ ਹੁੰਦਾ ਕਿ ਕੌਣ ਆ ਰਿਹਾ, ਕਿੰਨੀ ਫੌਜ ਹੈ। ਜਿਹੜੀ ਆਪਣੇ ਪੁਰਾਣੇ ਟਾਈਮ 'ਚ ਹੁੰਦੀ ਬੋਲੀ ਉਹਨੂੰ ਕਹਿੰਦੇ ਸੀ ਟਾਂਗੂ, ਬਹੁਤ ਉੱਚਾ ਟੰਗਿਆ ਹੁੰਦਾ ਸੀ। ਮਹਾਰਾਜ ਨੂੰ ਉੱਚੀ ਆਵਾਜ਼ 'ਚ ਕਹਿੰਦਾ, ਮਹਾਰਾਜ ਧੂੜ ਉੱਡਦੀ ਆਉਂਦੀ ਆ, 5000 ਦੇ ਕਰੀਬ ਫੌਜ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸੁਭਾਵਕ ਬਚਨ ਕਿਹਾ, ਉਹਨਾਂ ਦੇ ਅੱਖੀਂ ਘੱਟਾ ਪੈ ਜਾਣਾ, ਉਹਨਾਂ ਦੇ ਮੂੰਹ ਦੇ ਵਿੱਚ ਡੱਟਾ ਆੜ ਜਾਣਾ, ਜਿਵੇਂ ਬੋਤਲ 'ਤੇ ਡੱਟ ਦਈਦਾ ਮੂੰਹ ਬੰਦ ਹੋ ਜਾਣਾ ਉਹਨਾਂ ਦਾ। ਉਹ ਬਿਟ ਬਿਟ ਦੇਖਣਗੇ, ਬੋਲ ਨਹੀਂ ਸਕਣਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਸਹਾਈ ਹੋਣਗੇ, ਕਿਉਂਕਿ ਛੇਵੇਂ ਪਾਤਸ਼ਾਹ ਤਾਂ ਸਹਾਈ ਕਹੇ, ਛੇਵਿਆਂ ਨੇ ਸੱਤਵਿਆਂ ਨੂੰ ਕਿਹਾ ਸੀ ਜੰਗ ਨਹੀਂ ਕਰਨੇ, 2200 ਘੋੜ ਸਵਾਰ ਰੱਖਣਾ। ਸੱਤਵੇਂ ਪਾਤਸ਼ਾਹ ਕਹਿਣ ਲੱਗੇ, ਚਲੋ ਮੈਂ ਤਾਂ ਜੰਗ ਨਹੀਂ ਕਰਦਾ, ਪਰ ਜੇ ਮਗਰੋਂ ਕੋਈ ਚੜ੍ਹ ਕੇ ਆ ਗਿਆ ਫਿਰ। ਉਦੋਂ ਵੀ ਮਹਾਰਾਜ ਨੇ ਇਹੀ ਬਚਨ ਕਿਹਾ ਸੀ, ਜਿਹੜਾ ਚੜ੍ਹ ਕੇ ਆ ਗਿਆ ਰਸਤੇ 'ਚ ਹੀ ਰਹਿ ਜਾਏਗਾ, ਦੁਸ਼ਮਣ ਦੇ ਅੱਖੀਂ 'ਚ ਘੱਟਾ ਪੈ ਜਾਏਗਾ, ਮੂੰਹ 'ਚ ਡੱਟਾ ਅੜ ਜਾਏਗਾ, ਉਹ ਬਿਟ ਬਿਟ ਤੱਕਣਗੇ, ਬੋਲ ਨਹੀਂ ਸਕਣਗੇ। ਵਰ ਦਿੱਤਾ ਸੱਤਵੇਂ ਪਾਤਸ਼ਾਹ ਨੂੰ, ਛੇਵਿਆਂ ਨੇ। ਸੋ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦੇ ਸਹਿ ਸੱਤਵੇਂ ਪਾਤਸ਼ਾਹ ਮਹਾਰਾਜ ਦਾ। ਸੋ ਇਸ ਤਰ੍ਹਾਂ ਇਹ ਬਚਨ ਛੇਵਿਆਂ ਨੇ ਸੱਤਵਿਆਂ ਨੂੰ ਕਿਹਾ, ਅਤੇ ਦਸਵੇਂ ਪਾਤਸ਼ਾਹ ਨੇ ਉਹੀ ਬਚਨ ਉੱਥੇ ਵਰਤਿਆ ਮੁਕਤਸਰ ਸਾਹਿਬ, ਹਾਲਾਂਕਿ ਸੋਤੇ ਸਿੱਧੀ ਬਚਨ ਕਿਹਾ। ਜਿਹੜਾ ਗੁਰਤਾ ਗੱਦੀ ਦਾ ਮਾਲਕ ਹੁੰਦਾ ਉਹ ਸੁਤੇ ਸਿੱਧੀ ਬਚਨ ਕਰਦਾ ਹੁੰਦਾ, ਉਹ ਸੁਤੇ ਹੀ ਕੁਛ ਕਹਿ ਦੇਣ ਉਹੀ ਪੂਰਾ ਹੋ ਜਾਂਦਾ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਲਮ ਨਾਲ ਲਿਖਣਾ। ਮਹਾਰਾਜ ਨੇ ਜਦੋਂ ਬਚਨ ਕਿਹਾ, ਸਿੰਘਾਂ ਨੇ ਬਚਨ ਪਕਾ ਲਿਆ, ਔਰ ਉਹ ਕਹੇ ਹੋਏ ਬਚਨ ਨੂੰ ਪਕਾ ਕੇ ਸਿੰਘ ਪੜ੍ਹਦੇ, ਉਹਦੇ ਨਾਲ ਹੀ ਕਿਰਪਾ ਹੋ ਜਾਂਦੀ ਹੈ ਸੁਭਾਵਿਕ ਹੀ। ਬਚਨ ਕਈ ਆਪ ਜੀ ਨੇ ਇਤਿਹਾਸ ਨਹੀਂ ਸੁਣਿਆ, ਬਹੁਤ ਸੰਗਤ ਜਿਹੜੀ ਆ ਨਾ 95% ਜਿਹੜਾ ਖਾਲਸਾ ਆਪਣਾ ਬੈਠਾ ਦੁਨੀਆ ਭਰ 'ਚ, ਜੇ ਕੋਈ ਹੱਥ ਖੜਾ ਕਰਕੇ ਕਹੇ ਕਿ ਮੈਂ ਦਸਵੇਂ ਪਾਤਸ਼ਾਹ ਦਸਾਂ ਗੁਰਾਂ ਦਾ ਸਾਰਾ ਇਤਿਹਾਸ ਪੜ੍ਹਿਆ ਬਚਿਆ, 5 ਬੰਦੇ ਨਿਕਲਣਗੇ ਮੁਸ਼ਕਲ ਨਾਲ। ਸੋ ਇਸ ਕਰਕੇ ਜਦ 3 ਪਾਤਸ਼ਾਹ ਨੇ ਪ੍ਰੇਮੇ ਕੋਹੜੀ ਨੂੰ ਬਖਸ਼ਿਆ, ਉਹਦਾ ਨਾਮ, ਉਹਦੀ ਸ਼ਾਦੀ ਵੀ ਕੀਤੀ, ਉਹਨੂੰ ਰਾਜੀ ਵੀ ਕੀਤਾ, ਜਿਹੜੀ ਲੜਕੀ ਨਾਲ ਉਹਦਾ ਵਿਆਹ ਕੀਤਾ ਸੀ ਭਾਈ ਸ਼ੀਹਾਂ ਉੱਪਲ ਦੀ ਲੜਕੀ ਸੀ, ਉਹਦੀ ਮਾਤਾ ਲੜਕੀ ਦੀ ਭੱਜੀ ਆਈ, ਕਹਿਣ ਲੱਗੀ ਮਹਾਰਾਜ ਤੁਸੀਂ ਬਹੁਤ ਮਾੜਾ ਕੀਤਾ, ਆ ਕੋੜੀ ਨਾਲ ਵਿਆਹ ਤਾ ਮੇਰੀ ਲੜਕੀ ਨੂੰ। ਮਹਾਰਾਜ ਕਹਿੰਦੇ ਦੇਖ ਕਿੰਨਾ ਸੋਹਣਾ ਰਾਜਕੁਮਾਰ ਲੱਗਦਾ, ਸੋਹਣਾ ਬਣਾਤਾ ਸੀ। ਮਹਾਰਾਜ ਇਹ ਕਿੱਥੋਂ ਖਾਊਗਾ, ਇਹ ਕਿੱਥੋਂ ਖਵਾਊ ਮੇਰੀ ਲੜਕੀ ਨੂੰ? ਕਹਿੰਦੇ ਅੱਜ ਤੋਂ ਤੇਰੀ ਲੜਕੀ ਦਾ ਨਾਂ ਰੱਖਤਾ ਮਥੋ, ਪ੍ਰੇਮੇ ਦਾ ਨਾਂ ਰੱਖਤਾ ਮੁਰਾਰੀ। ਜਿਹੜਾ ਸਿੱਖ ਮਥੋ ਮੁਰਾਰੀ ਦਾ ਜਾਪ ਕਰੇਗਾ ਉਹ ਤਰ ਜਾਏਗਾ, ਜਿਹੜਾ ਮਥੋ ਮੁਰਾਰੀ ਦਾ ਜਾਪ ਕਰੇਗਾ ਉਹਨੂੰ 4 ਪਦਾਰਥ ਮਿਲਣਗੇ। ਇਹ 3 ਪਾਤਸ਼ਾਹ ਨੇ ਉਹਨਾਂ ਨੂੰ ਬਚਨ ਦੇ ਦਿੱਤਾ। ਉਦੋਂ ਦੇ ਸਮੇਂ ਵਿੱਚ ਸਿੱਖ ਮਥੋ ਮੁਰਾਰੀ ਦਾ ਜਾਪ ਵੀ ਕਰਦੇ ਸੀ। ਇਹ ਪਾਤਸ਼ਾਹ ਦੀ ਮਰਜ਼ੀ ਹੈ। 6 ਪਾਤਸ਼ਾਹ ਦੇ ਸਹੁਰਾ ਸਾਹਿਬ ਜਦੋਂ ਕਹਿਣ ਲੱਗੇ, 3 ਸ਼ਾਦੀ ਜਦ ਹੋਈ, ਭਾਈ ਦੁਆਰਾ ਜੀ ਉਹਨਾਂ ਦਾ ਨਾਮ ਸੀ, ਕਹਿੰਦਾ ਮਹਾਰਾਜ ਜੀ ਹੁਣ ਆਪ ਚੱਲੇ ਹੋ, ਫੇਰ ਕਦੋਂ ਦਰਸ਼ਨ ਦਿਓਗੇ? ਮਹਾਰਾਜ ਨੂੰ ਪਤਾ ਸੀ ਕਿ ਹੁਣ ਜੰਗ ਯੁੱਧ ਲੱਗਣੇ ਨੇ। ਕਹਿੰਦੇ ਕੋਈ ਨਹੀਂ, ਦਰਸ਼ਨ ਹੋ ਹੀ ਰਹੇ ਨੇ। ਕਹਿੰਦਾ ਨਹੀਂ ਮਹਾਰਾਜ, ਫੇਰ ਕਦੋਂ ਦਰਸ਼ਨ ਦਿਓਗੇ? ਦੇਖੋ 3 ਲੋਕਾਂ ਦਾ ਮਾਲਕ ਕੀ ਕਹਿੰਦਾ। ਕਹਿੰਦਾ ਆ ਸਾਹਮਣੇ ਟਾਲੀ ਖੜੀ ਯਾਰ ਜਿਹੜੀ, ਸਵੇਰੇ ਉੱਠ ਕੇ ਇਹਦੇ ਦਰਸ਼ਨ ਕਰ ਲਿਆ ਕਰੀ, ਇਹ ਮੇਰੇ ਹੀ ਦਰਸ਼ਨ ਆ ਲਓ। ਵੈਸੇ ਤਾਂ ਗੱਲ ਇਹ ਕਿੰਤੂ ਵਾਲੀ ਹੈ, ਟਾਲੀ ਨੂੰ ਕਿਉਂ ਮੱਥਾ ਟੇਕੀ ਸੀ? ਅੱਜ ਮੈਂ ਕਾਰ ਸੇਵਾ ਵਾਲਿਆਂ ਨੇ ਸਾਰੇ ਦਰਖਤ ਵੱਢਤੇ, ਹੁਣ ਮੈਂ ਪੁੱਛਿਆ ਮੈਂ ਦਰਖਤ ਵੱਢੀ ਜਾਂਦੇ ਹੋ? ਕਹਿੰਦੇ ਦਰਖਤ ਨੂੰ ਸਿੱਖ ਮੱਥਾ ਨਹੀਂ ਟੇਕ ਸਕਦਾ। ਮੈਂ ਕਿਉਂ? ਇਹ ਪਤਾ ਨਹੀਂ ਕਿੱਥੋਂ ਅਨਪੜ੍ਹ ਟੋਲਾ ਜਿਹਾ ਇਕੱਠਾ ਹੋਇਆ, ਹਰੇਕ ਚੀਜ਼ ਨੂੰ ਵੱਢੀ ਤੁਰੇ ਜਾਂਦੇ ਨੇ, ਨਿਸ਼ਾਨੀਆਂ ਹੀ ਮੇਟਤੀਆਂ ਸਾਰੀਆਂ। ਸੋ ਇਸ ਕਰਕੇ ਹੈ ਕਿ ਮਹਾਰਾਜ ਨੇ ਤਾਂ ਕਿਹਾ ਆਹ ਦਰਖਤ ਹੈ ਇਹਨੂੰ ਮੱਥਾ ਟੇਕ। 8 ਪਾਤਸ਼ਾਹ ਜਦ ਪਯੋਖਰਾ ਸਾਹਿਬ ਗਏ, ਉੱਥੋਂ ਜਦੋਂ ਅੱਗੇ ਦਿੱਲੀ ਨੂੰ ਤੁਰਨ ਲੱਗੇ, ਸੰਗਤ ਨੂੰ ਕਹਿੰਦੇ ਸਾਰੇ ਟਿਕ ਜਾਓ, ਸਾਡੇ ਨਾਲ ਨਾ ਚੱਲਿਓ। ਮਹਾਰਾਜ ਨੇ ਆਪਣੇ ਛੋਟੇ ਛੋਟੇ ਹੱਥਾਂ ਨਾਲ ਜਦ 6 ਸਾਲ ਦੀ ਉਮਰ ਦੇ ਇੱਕ ਮਿੱਟੀ ਦੀ ਢੇਰੀ ਬਣਾ ਕੇ ਉਹਦੇ ਉੱਤੇ ਇੱਕ ਸੋਟੀ ਗੱਡ ਕੇ ਉਹਦੇ 'ਤੇ ਇੱਕ ਨਿਸ਼ਾਨ ਸਾਹਿਬ ਵਾਂਗੂ ਕੱਪੜਾ ਟੰਗਤਾ, ਕਹਿੰਦੇ ਲਓ ਆਹ ਥੜਾ ਬਣਾ ਤਾ, ਜੇ ਕੋਈ ਦਿੱਲੀ ਵੱਲ ਨੂੰ ਸਿੱਖ ਆਵੇ ਪਹਿਲਾਂ ਇਹਨੇ ਇੱਥੇ ਆਉਣਾ, ਤੁਸੀਂ ਉਹਨੂੰ ਇਹ ਕਹਿ ਦਿਓ ਵੀ ਇਸ ਥਾਂ 'ਤੇ ਜਿਹੜਾ ਮੱਥਾ ਟੇਕ ਕੇ ਜੋ ਵਰ ਮੰਗੇਗਾ ਉਹੀ ਮਿਲੇਗਾ, ਇਹ ਮੇਰਾ ਦਰਸ਼ਨ ਹੈ, ਇਹ ਥੜੇ ਕਾ ਦਰਸ਼ਨ ਮੇਰਾ ਦਰਸ਼ਨ ਹੈ। ਪੰਜੋਖਰਾ ਸਾਹਿਬ ਚਲੇ ਜਾਓ, ਉੱਥੇ ਹੁਣ ਵੀ ਲਿਖਿਆ ਹੋਇਆ ਪੰਜੋਖਰਾ ਸਾਹਿਬ ਨੂੰ ਤਖ਼ਤ ਦਾ ਦਰਜਾ ਮਿਲਿਆ ਹੋਇਆ ਮਹਾਰਾਜ ਵੱਲੋਂ, ਕਹਿੰਦੇ ਸਾਡਾ ਤਖ਼ਤ ਹੈ, ਇੱਥੇ ਦਰਸ਼ਨ ਕਰੋ ਆ ਕੇ, ਔਰ ਜੋ ਮੰਗੋਗੇ ਸੋ ਇੱਥੇ ਮਿਲੇਗਾ। ਜਦੋਂ 9ਵੇਂ ਪਾਤਸ਼ਾਹ ਤੁਰਨ ਲੱਗੇ ਗਊ ਘਾਟ ਪਟਨਾ ਸਾਹਿਬ ਤੋਂ, ਗੱਲ ਇੱਥੋਂ ਆਈ ਯਾਦ ਮੈਨੂੰ, ਕਹਿੰਦੇ ਮਹਾਰਾਜ ਅਸੀਂ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਰਹਿ ਨਹੀਂ ਸਕਦੇ, ਅਸੀਂ ਤਾਂ ਬਹੁਤ ਔਖੇ ਹੋ ਜਾਵਾਂਗੇ, ਅਸੀਂ ਕੀ ਤੋਂ ਵਰ ਮੰਗਿਆ ਕਰਾਂਗੇ। ਸਤਿਗੁਰੂ ਕਹਿੰਦੇ ਆਹ ਜਿਹੜਾ ਥੰਮਲਾ ਖੜਾ ਨਾ, ਆਹ ਦੋਨੋਂ ਥੰਮਲੇ, ਜਿਹੜਾ ਬੰਦਾ ਇਹ ਥਾਂਵੜੇ ਨੂੰ ਗਲਵੱਕੜੀ ਪਾਊਗਾ ਤੇ ਸਮਝੂ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਅੱਖਾਂ ਬੰਦ ਕਰਕੇ ਸਾਡਾ ਧਿਆਨ ਕਰਕੇ ਜੋ ਮੰਗ ਲਓਗੇ ਉਹੀ ਮਿਲ ਜਾਏਗਾ। ਇਹ ਗੁਰਦੁਆਰਾ ਗਊ ਘਾਟ ਹੈ ਪਟਨਾ ਸਾਹਿਬ ਵਿਖੇ। ਇਤਿਹਾਸ ਨੂੰ ਦੇਖੋ, ਇਤਿਹਾਸ ਨੂੰ ਵਾਚੋ, ਜੋ ਗੁਰੂ ਸਾਹਿਬ ਨੇ ਕਿਹਾ ਸੱਚ। ਔਰ ਮੇਰੇ ਸਾਰੇ ਆਪਣੇ ਪ੍ਰੈਕਟੀਕਲ ਨੇ, ਮੈਂ ਮੰਗਿਆ ਫਿਰ 9ਵੇਂ ਪਾਤਸ਼ਾਹ ਤੋਂ ਉੱਥੇ, ਮੈਂ ਗਲਵੱਕੜੀ ਪਾ ਕੇ ਥੰਮ ਨੂੰ ਗੁਰੂ ਸਾਹਿਬ ਤੋਂ ਜੋ ਜੋ ਮੰਗਿਆ ਮਹਾਰਾਜ ਨੇ ਮੈਨੂੰ ਸਾਰਾ ਕੁਝ ਦਿੱਤਾ। ਜਿੱਥੇ ਜਿੱਥੇ ਗੁਰੂ ਸਾਹਿਬ ਨੇ ਕਿਹਾ ਜਿਹੜਾ ਸੰਨ ਸਾਹਿਬ ਚੋਂ ਲੰਘ ਜਾਏਗਾ ਉਹਦਾ ਕਲਿਆਣ ਹੋ ਜਾਏਗਾ, ਅਸੀਂ ਸਾਰੇ ਕਿੰਨੀ ਵਾਰੀ ਲੰਘੇ ਉੱਥੇ। ਮੈਂ ਕਿਹਾ ਮਹਾਰਾਜ ਚਲੋ ਸਾਡੇ ਵਰਗਿਆਂ ਲਈ ਸੌਖਾ, ਚਲ ਅਸੀਂ ਜਪਜੀ ਸਾਹਿਬ ਨਹੀਂ ਅਸੀਂ ਕਰ ਸਕਦੇ, ਚਲ ਇੱਕ ਜਪਜੀ ਸਾਹਿਬ ਕਰਕੇ ਉੱਥੋਂ ਲੰਘ ਗਏ ਹੈ। ਮੁਕਤਸਰ ਸਾਹਿਬ ਇੱਕ ਜਪਜੀ ਸਾਹਿਬ ਦਾ ਵਰ ਦਿੱਤਾ। ਇਹ ਦੇਖਣਾ ਹੁੰਦਾ ਕਿ ਬਚਨ ਕੌਣ ਕਰਦਾ। ਤਾਕਤ ਸਾਰੀ ਬਚਨ ਵਿੱਚ ਹੈ, ਗੁਰ ਕੈ ਬਚਨ ਮੋਹੇ ਪਰਮਗਤ ਪਾਈ। ਆਪਾਂ ਜਿਹੜੀ ਕਲਿਆਣ ਪ੍ਰਾਪਤ ਕਰਨੀ ਗੁਰੂ ਦੇ ਬਚਨਾਂ ਵਿੱਚ ਸ਼ਕਤੀ ਹੈ, ਨਾ ਕਿ ਉਹ ਥੰਮਲੇ ਵਿੱਚ ਹੈ, ਨਾ ਕੰਧ ਵਿੱਚ ਹੈ, ਨਾ ਸ਼ਕਤੀ ਉਹ ਮਿੱਟੀ ਵਿੱਚ ਹੈ, ਨਾ ਉਹ ਟਾਹਲੀ ਵਿੱਚ ਹੈ। ਗੁਰੂ ਦੇ ਬਚਨ ਵਿੱਚ ਸ਼ਕਤੀ ਹੈ। ਗੁਰੂ ਦਾ ਬਚਨ ਬਹੁਤ ਵੱਡੀ ਚੀਜ਼ ਹੈ। ਗੁਰੂ ਨੇ ਬਚਨ ਕੀਤਾ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਬਚਨ ਹੋਇਆ 5 ਕਕਾਰਾਂ ਦਾ, ਬਚਨ ਹੋਇਆ ਕ੍ਰਹਿਤ ਤੋਂ ਬਚਨ ਦਾ, ਬਚਨ ਹੈ 5 ਬਾਣੀਆਂ ਪੜ੍ਹਨ ਦਾ। ਅਸੀਂ ਇਹ ਨਹੀਂ ਦੇਖਣਾ ਲਓ ਜੀ ਹੁਣ ਕਿਰਪਾਨ ਦੀ ਕੀ ਲੋੜ ਹੈ, ਕੰਘੇ ਦੀ ਕੀ ਲੋੜ ਹੈ। ਅਸੀਂ ਤਾਂ ਇਹ ਦੇਖਣਾ ਹੈ ਕਿ ਬਚਨ ਹੈ ਬਸ, ਅਸੀਂ ਤਾਂ ਬਚਨ ਮੰਨਣਾ ਹੈ, ਅਸੀਂ ਫਰੋਲਾ ਫਰਾਲੀ ਨਹੀਂ ਕਰਨੀ। ਜਿਹੜਾ ਸਿੱਖ ਫਰੋਲਾ ਫਰਾਲੀ ਸ਼ੁਰੂ ਕਰ ਦਿੰਦਾ ਇਹਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਜੇ ਨਾ ਮੰਨਿਆ ਉਹਨੇ ਤਰਨਾ ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬਾਬਾ ਲਹਿਣਾ ਜੀ ਨੂੰ, ਪਹਿਲਾਂ ਸ਼੍ਰੀ ਚੰਦ ਲਖਮੀ ਦਾਸ ਨੂੰ ਕਿਹਾ, ਪੁੱਤਰ ਜੀ ਆਹ ਚੜਾ ਜਿਹਾ ਗੰਦੇ ਪਾਣੀ ਦਾ ਇਹਦੇ ਵਿੱਚ ਕੌਲ ਡਿੱਗ ਪਿਆ, ਵਿੱਚੋਂ ਕੱਢ ਕੇ ਲਿਆਓ। ਗੁਰੂ ਨਾਨਕ ਦੇ ਲੰਗਰ ਵਿੱਚ ਕੌਲਾਂ ਦਾ ਘਾਟਾ ਨਹੀਂ ਸੀ, ਗਲਾਸਾਂ ਦਾ ਘਾਟਾ ਨਹੀਂ, ਥਾਲੀਆਂ ਦਾ ਘਾਟਾ ਨਹੀਂ। ਇਹ ਜਵਾਬ ਦਿੱਤਾ ਬਾਬਾ ਸ਼੍ਰੀ ਚੰਦ ਨੇ, ਮੇਰੇ ਕੱਪੜੇ ਖਰਾਬ ਜਣੇ, ਨਾਲ ਇੰਨੇ ਕੌਲ ਪਏ ਲੰਗਰ ਤਾਂ ਕੀ ਹੋ ਗਿਆ। ਗੱਲ ਤਾਂ ਬਚਨ ਵੱਡੇ ਦੀ ਸੀ, ਬਾਬਾ ਲਖਮੀ ਦਾਸ ਨੇ ਜਵਾਬ ਦਿੱਤਾ। ਬਾਬਾ ਲਹਿਣਾ ਜੀ ਨੂੰ ਹੁਕਮ ਹੋਇਆ ਬਿਨਾਂ ਹੀ ਦੇਰੀ ਤੋਂ ਛਾਲ ਮਾਰਤੀ, ਗੱਲ ਤਾਂ ਬਚਨ ਦੀ ਹੈ। ਪੰਜਾਂ ਨੇ ਬਚਨ ਮੰਨਿਆ, ਸ੍ਰੀ ਅਨੰਦਪੁਰ ਸਾਹਿਬ ਸਤਿਕਾਰ ਪਾਇਆ, ਬਚਨ ਹੋਇਆ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਬਚਨ ਹੈ ਗੁਰੂ ਗ੍ਰੰਥ ਜੀ ਮਾਨਿਓ, ਇਹ ਬਚਨ ਹੈ ਕਿ ਪ੍ਰਗਟ ਗੁਰਾਂ ਕੀ ਦੇਹ, ਮੈਂ ਬੈਠਾ। 10ਵੇਂ ਪਾਤਸ਼ਾਹ ਕਹਿੰਦੇ ਇਹਨਾਂ ਕਿਹੋ ਗੁਰੂ ਗ੍ਰੰਥ ਸਾਹਿਬ ਨੇ, ਇਹ ਪਹਿਲੇ ਪਾਤਸ਼ਾਹ ਬੈਠੇ ਹੈ।